ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖ ਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਓ ਕੁਮਾਰੈ ਏਕ ਜੋ ਮਾਟੀ ਗੁੰਦੀ ਬਹੁ ਬਿਦ ਬਾਨੀ ਲਾਈ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ ਸੁਮਹਿ ਧਨ ਰਾਖਨ ਕੋ ਦੀਆ ਮੁਗਦ ਕਹਿ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਬੇਰਾ ਹਰ ਜਨ ਊਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ ਕਹਿ ਕਬੀਰ ਸੁਨਹੋ ਰੇ ਸੰਤ ਹੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁਟੀ ਕਹਿ ਕਬੀਰ ਸੁਨਹੋ ਰੇ ਸੰਤ ਹੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁਟੀ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵਕਤ ਆਸਾ ਰਾਗ ਦੀ ਭਗਤ ਬਾਣੀ ਵਿੱਚ ਕਥਾ ਚੱਲ ਰਹੀ ਹੈ। ਸ਼੍ਰੋਮਣੀ ਭਗਤ ਕਬੀਰ ਜੀ ਦੇ ਉਚਾਰਣ ਕੀਤੇ ਹੋਏ ਪਾਵਨ ਸ਼ਬਦਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਸਾਨੂੰ ਐਸਾ ਇੱਕ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਨੁੱਖ ਦੀ ਇੱਕ ਖਸਲਤ ਹੈ, ਕਿਸੇ ਦੀ ਵਡਿਆਈ ਨੂੰ ਦੇਖ ਕੇ, ਕਿਸੇ ਦੀ ਚੜ੍ਹਾਈ ਨੂੰ ਦੇਖ ਕੇ, ਕਿਸੇ ਦੇ ਗੁਣਾਂ ਨੂੰ ਦੇਖ ਕੇ, ਕਿਸੇ ਦੇ ਐਸ਼ਵਰਜ ਨੂੰ ਦੇਖ ਕੇ ਮਨ ਦੇ ਵਿੱਚ ਜੈਲਸ ਕਰਦਾ ਹੈ। ਦੁਨੀਆਂ ਵਿੱਚ ਸ਼ਾਇਦ ਹੀ ਐਸਾ ਕੋਈ ਮਨੁੱਖ ਹੋਵੇ ਜਿਹੜਾ ਕਿਸੇ ਦੀ ਵਡਿਆਈ ਕਿਸੇ ਦੇ ਪ੍ਰਤਾਪ ਨੂੰ ਦੇਖ ਕੇ ਅੰਦਰੋਂ ਈਰਖਾ ਨਾ ਕਰਦਾ ਹੋਵੇ। ਕਈ ਵਾਰ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਵੀ ਗਿਲੇ ਸ਼ਿਕਵੇ ਹੁੰਦੇ ਹਨ, ਬਈ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ, ਕੁਝ ਹੋਰ ਲੋਕ ਨੇ, ਸ਼ਰਾਬੀ ਕਬਾਬੀ ਨੇ, ਚੋਰ ਨੇ, ਠੱਗ ਨੇ, ਬੇਈਮਾਨ ਨੇ, ਉਹਨਾਂ ਨੂੰ ਇੰਨਾ ਕੁਛ ਦਿੱਤਾ ਹੋਇਆ ਹੈ। ਅਕਸਰ ਇਹ ਵੀ ਵਿਚਾਰ ਸੰਸਾਰ ਦੇ ਵਿੱਚ ਚੱਲਦੇ ਰਹਿੰਦੇ ਹਨ, ਪਰ ਭਗਤ ਕਬੀਰ ਜੀ ਸਾਡੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਕਿਸੇ ਨਾਲ ਈਰਖਾ ਕਰਨ ਦੀ ਥਾਂ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਘਲਣਾ ਘਲਣੀ ਚਾਹੀਦੀ ਹੈ। ਆਪਣੀ ਮਿਹਨਤ ਕਰਕੇ ਸਾਨੂੰ ਅੱਗੇ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਵਾਸਤੇ ਤਰੱਦਦ ਕਰਨਾ ਚਾਹੀਦਾ, ਐਵੇਂ ਆਪ ਕੁਛ ਹੱਥ ਹਿਲਾਉਣਾ ਨਹੀਂ। ਦੂਜਿਆਂ ਦੀ ਵਡਿਆਈ ਅਤੇ ਦੂਜਿਆਂ ਦੀ ਮਾਇਆ ਨੂੰ ਵੇਖ ਵੇਖ ਕੇ ਸੜੀ ਜਾਣਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਲੋ ਭਗਤ ਜੀ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਉਪਦੇਸ਼ ਦਿੰਦੇ ਹਨ। ਆਹਿਰ ਖਵਾਦ ਨਾ ਕੀਜੈ ਰੇ ਮਨ, ਸੋ ਕਿਰਤ ਕਰ ਕਰ ਲੀਜੈ ਰੇ ਮਨ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਭਗਤ ਕਬੀਰ ਜੀ ਫਰਮਾਉਂਦੇ ਹਨ, ਰੇ ਮਨ, ਹੈ ਮਨ, ਅਹਿਰਖਵਾਦ। ਇਹ ਜਿਹੜਾ ਸ਼ਬਦ ਹੈ ਸ਼ਾਇਦ ਗੁਰਬਾਣੀ ਦੇ ਵਿੱਚ ਇਸੇ ਹੀ ਥਾਂ 'ਤੇ ਇੱਕ ਵਾਰ ਲਿਖਿਆ ਮਿਲਦਾ ਹੈ, ਔਰ ਇਸ ਅਹਿਰਖਵਾਦ ਦੇ ਅਰਥਾਂ ਦੇ ਸੰਬੰਧ ਵਿੱਚ ਵੀ ਵਿਦਵਾਨਾਂ ਦੀਆਂ ਵੱਖੋ ਵੱਖਰੀਆਂ ਰਾਵਾਂ ਹਨ। ਅਹਿਰਖਵਾਦ ਦਾ ਅਰਥ ਆਮ ਤੌਰ 'ਤੇ ਇਹੀ ਕੀਤਾ ਜਾਂਦਾ ਹੈ, ਈਰਖਾ ਅਤੇ ਦੁਐਸ਼ ਦਾ ਝਗੜਾ। ਅਹਿਰਖ ਦਾ ਅਰਥ ਹੋ ਗਿਆ ਈਰਖਾ ਅਤੇ ਨਾਲ ਹੀ ਦੁਐਸ਼ ਦਾ ਵਾਦ ਝਗੜਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ, ਕਿਉਂਕਿ ਮਨੁੱਖ ਦਾ ਸੁਭਾਵ ਹੈ ਬਿਨਾਂ ਮਤਲਬ ਤੋਂ, ਬਿਨਾਂ ਕਿਸੇ ਕਾਰਨ ਤੋਂ ਕਿਸੇ ਦੀ ਵਡਿਆਈ ਦੇਖ ਕੇ, ਕਿਸੇ ਦੀ ਚੜ੍ਹਾਈ ਦੇਖ ਕੇ ਐਵੇਂ ਬਦਨਾਮੀ ਕਰਨੀ, ਕੋਈ ਕਿਸੇ ਦੀ ਨਿੰਦਿਆ ਕਰਨੀ, ਕਿਸੇ ਨੂੰ ਅਣਹੋਇਆ ਦੋਸ਼ ਦੇਣਾ, ਇਹਨੂੰ ਅਹਿਰਖਵਾਦ ਕਹਿੰਦੇ ਨੇ। ਗੁਰਬਾਣੀ ਵਿੱਚ ਹਰਖ ਸ਼ਬਦ 'ਤੇ ਬਹੁਤ ਵਾਰ ਲਿਖਿਆ ਮਿਲਦਾ, ਪਰ ਅਹਿਰਖ ਸ਼ਬਦ ਪਹਿਲੀ ਵਾਰੀ ਇੱਥੇ ਇੱਕੋ ਵਾਰ ਹੀ ਲਿਖਿਆ ਗਿਆ ਹੈ। ਜਦੋਂ ਆਪਾਂ ਗੁਰਬਾਣੀ ਦੇ ਅਨੁਸਾਰ ਹਰਖ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਅੰਦਰ ਹਰਖ ਖੁਸ਼ੀ ਪ੍ਰਸੰਨਤਾ ਦਾ ਪ੍ਰਤੀਕ ਸ਼ਬਦ ਮੰਨਿਆ ਗਿਆ ਹੈ, ਪਰ ਉਹਦੇ ਮੁਕਾਬਲੇ 'ਤੇ ਅਹਿਰਖ ਇਹ ਜਿਹੜਾ ਸ਼ਬਦ ਹੈ, ਹਰਖ ਖੁਸ਼ੀ ਦਾ ਵਾਚਕ ਹੋ ਗਿਆ ਅਤੇ ਅਹਿਰਖ ਇਹ ਹੋ ਗਿਆ ਨਾਰਾਜ਼ਗੀ ਦਾ ਸ਼ਬਦ ਖੁਸ਼ੀ ਦੇ ਮੁਕਾਬਲੇ 'ਤੇ, ਜਿਹੜੀ ਮਨੁੱਖ ਦੇ ਮਨ ਦੇ ਵਿੱਚ ਗਮੀ ਅਤੇ ਗੁੱਸੇ ਦੀ ਭਾਵਨਾ ਪੈਦਾ ਹੋ ਜਾਂਦੀ ਉਹਨੂੰ ਅਹਿਰਖਵਾਦ ਆਖੀਏ। ਅਹਿਰਖਵਾਦ ਨਾ ਕੀਜੈ ਰੇ ਮਨ, ਇਹਦਾ ਅਰਥ ਹੁਣ ਇਹ ਬਣ ਗਿਆ ਬਈ ਗੁੱਸੇ ਦੇ ਵਿੱਚ ਆ ਕੇ, ਅਹਿਰਖ ਹਰਖ ਖੁਸ਼ੀ, ਅਹਿਰਖ ਗੁੱਸਾ, ਬਈ ਗੁੱਸੇ ਦੇ ਵਿੱਚ ਆ ਕੇ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਅਤੇ ਨਾਲ ਹੀ ਭਗਤ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਸੋ ਕਿਰਤ ਕਰ ਕਰ ਲੀਜੈ ਰੇ ਮਨ, ਕਿ ਐ ਮਨਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤੂੰ ਸ੍ਰੇਸ਼ਟ ਕਿਰਤ ਕਰ, ਦਸਾਂ ਨਹਾਂ ਦੀ ਕਮਾਈ ਕਰ, ਤੂੰ ਧਰਮ ਦੀ ਕਿਰਤ ਕਰ, ਜੋ ਲੈਣਾ ਧਰਮ ਦੀ ਕਿਰਤ ਕਰਕੇ ਲੈ ਸਕਦਾ ਹੈ, ਦਸਾਂ ਨੋਹਾਂ ਦੀ ਕਮਾਈ ਕਰਕੇ ਲੈ ਸਕਦਾ ਹੈ, ਕਿਉਂਕਿ ਸਿੱਖ ਧਰਮ ਦੇ ਜਿਹੜੇ ਮੁੱਢਲੇ ਅਸੂਲ ਨੇ ਉਹਨਾਂ ਵਿੱਚ ਕਿਰਤ ਨੂੰ ਸਭ ਤੋਂ ਪਹਿਲਾਂ ਨੰਬਰ ਦਿੱਤਾ ਗਿਆ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ, ਇਹ ਤਿੰਨ ਸਿੱਖੀ ਦੇ ਬੁਨਿਆਦੀ ਅਸੂਲ ਨੇ। ਭਗਤ ਜੀ ਕਹਿੰਦੇ ਨੇ, ਐਵੇਂ ਗੁੱਸੇ ਦੇ ਵਿੱਚ ਆ ਕੇ ਕਿਸੇ ਨਾਲ ਝਗੜਾ ਕਰਨਾ ਇਹ ਕੋਈ ਸਿਆਣਪ ਦੀ ਗੱਲ ਨਹੀਂ ਹੈ। ਹਾਂ, ਜੇ ਤੈਨੂੰ ਕੁਛ ਚਾਹੀਦਾ ਤੇ ਫਿਰ ਧਰਮ ਦੀ ਕਿਰਤ ਕਰ, ਮਿਹਨਤ ਕਰ। ਕਾਲ ਖਾਏ ਕਿਸ ਹੱਥਾਂ ਦੇ, ਨਾਨਕ ਰਾਹੋ ਪਛਾਣਿਆ ਸੀ, ਫਿਰ ਸਭ ਕੁਛ ਤੈਨੂੰ ਵੀ ਮਿਲ ਸਕਦਾ ਹੈ। ਕੁਝ ਲੋਕ ਸਵਾਲ ਕਰਦੇ ਹਨ ਬਈ ਉਹ ਰੱਬ ਕਿਸੇ ਨੂੰ ਤਾਂ ਇੰਨਾ ਦੇ ਦਿੰਦਾ ਹੈ, ਉਹਦੇ ਕੋਲੋਂ ਸੰਭਾਲਿਆ ਵੀ ਨਹੀਂ ਜਾਂਦਾ, ਤੇ ਕਈ ਵਿਚਾਰੇ ਹੱਥ ਮਲਦੇ ਰਹਿ ਜਾਂਦੇ ਨੇ, ਉਹਨਾਂ ਨੂੰ ਕੁਛ ਨਹੀਂ ਮਿਲਦਾ, ਯਤਨ ਵੀ ਕਰਦੇ ਨੇ ਫਿਰ ਵੀ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ, ਇਹਦਾ ਕੀ ਕਾਰਨ ਹੈ? ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ। ਸੰਗਤ ਬਹੁਤ ਜ਼ਿਆਦਾ ਆਈ। ਸਮਾਪਤੀ ਉਪਰੰਤ ਅਰਦਾਸ ਹੋਈ, ਹੁਕਮਨਾਮਾ ਲਿਆ ਗਿਆ, ਅਨਾਊਂਸਮੈਂਟ ਕੀਤੀ ਗਈ ਵੀ ਸੰਗਤ ਵਿੱਚੋਂ ਕੁਛ ਸੇਵਾਦਾਰ ਉੱਠਣ, ਕਿਉਂਕਿ ਸੰਗਤ ਵਧੇਰੇ ਹੈ, ਔਰ ਉਹ ਕੜਾ ਪ੍ਰਸ਼ਾਦੀ ਦੇਗ ਵਰਤਾਉਣ। ਸੰਗਤ ਵਿੱਚੋਂ ਜਿਹੜੇ ਗੁਰਸਿੱਖ ਸੇਵਾਦਾਰ ਉੱਠੇ ਉਹਨਾਂ ਦੇ ਵਿੱਚ ਸੁਥਰਾ ਵੀ ਸ਼ਾਮਲ ਸੀ। ਉਹ ਸੁਥਰੇ ਦੇ ਕੁਛ ਅਜੀਬ ਅਜੀਬ ਹੀ ਕੌਤਕ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਉਹ ਕਹਿਣ ਲੱਗਾ, ਮੈਂ ਵੀ ਦੇਗ ਵਰਤਾਉਣ ਦੀ ਸੇਵਾ ਕਰਾਂਗਾ। ਜਦੋਂ ਸੁਥਰੇ ਨੂੰ ਦੇਗ ਦਾ ਬਾਟਾ ਫੜਾਇਆ, ਜਿਹੜਾ ਤਾਂ ਕੋਈ ਇਹਦਾ ਖਾਸ ਲਿਹਾਜ਼ ਵਾਲਾ ਕੋਈ ਸੰਗਤ ਵਿੱਚ ਆਦਮੀ ਹੁੰਦਾ ਸੀ, ਉਹਨੂੰ ਖੁੱਲ੍ਹਾ ਗੱਫਾ ਦੇ ਦੇਣਾ, ਜੇ ਕੋਈ ਦੂਸਰਾ ਦੇਖ ਲਿਆ ਉਹਨੂੰ ਥੋੜ੍ਹਾ ਜਿਹਾ ਹੱਥ ਘੁੱਟ ਕੇ ਥੋੜ੍ਹਾ ਦੇਣਾ। ਜਦੋਂ ਕਿਸੇ ਨੂੰ ਥੋੜ੍ਹਾ, ਕਿਸੇ ਨੂੰ ਬਹੁਤਾ ਦੇਣ ਲੱਗਿਆ ਤਾਂ ਇਸ ਗੱਲ ਦਾ ਸੰਗਤ ਵਿੱਚ ਰੌਲਾ ਪੈਣਾ ਹੀ ਸੀ, ਰੌਲਾ ਪਿਆ। ਅਖੀਰ ਕਲਗੀਧਰ ਪਾਤਸ਼ਾਹ ਤੱਕ ਗੱਲ ਆ ਗਈ। ਸਤਿਗੁਰੂ ਕਹਿਣ ਲੱਗੇ, ਸੁਥਰਿਆ, ਤੈਨੂੰ ਪਤਾ ਹੈ ਸਿੱਖੀ ਦਾ ਅਸੂਲ ਹੈ, ਸੰਗਤ ਤੇ ਪੰਗਤ ਦਾ ਅਸੂਲ ਹੈ, ਸਾਰਿਆਂ ਨੂੰ ਇੱਕੋ ਜਿਹਾ ਸ਼ਾਂਦਾ ਵਰਤਾਉਣਾ ਚਾਹੀਦਾ, ਤੇ ਤੂੰ ਕਿਸੇ ਨੂੰ ਘੱਟ, ਕਿਸੇ ਨੂੰ ਵੱਧ ਵਰਤਾਇਆ, ਇਹ ਤੇਰੇ ਵਾਸਤੇ ਠੀਕ ਨਹੀਂ ਹੈ। ਜੋ ਪ੍ਰਸ਼ਾਦ ਕੋ ਬਾਂਟ ਹੈ, ਮਨ ਮੈਂ ਤਰਕ ਹੈ ਲੋਭ, ਕਿਸੇ ਥੋੜਾ ਕਿਸੇ ਅਗਲਾ, ਰਹਿ ਸਦਾ ਤੇ ਸੋਗ। ਜਿਹੜਾ ਪ੍ਰਸ਼ਾਦ ਵਰਤਾਉਣ ਵੇਲੇ ਵਿਤਕਰਾ ਕਰਦਾ, ਕਿਸੇ ਨੂੰ ਥੋੜਾ, ਕਿਸੇ ਨੂੰ ਬਹੁਤਾ ਦਿੰਦਾ, ਤੇ ਸਤਿਗੁਰੂ ਕਹਿੰਦੇ ਨੇ ਫਿਰ ਉਹਦੇ ਘਰ ਦੇ ਵਿੱਚ ਸੋਗ ਪਿਆ ਰਹਿੰਦਾ। ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ, ਉਹਦੇ ਘਰੋਂ ਸੋਗ ਨਹੀਂ ਨਿਕਲਦਾ। ਇਸੇ ਲਈ ਸਾਰਿਆਂ ਨੂੰ ਇੱਕੋ ਜਿਹਾ ਵਰਤਾਉਣਾ ਚਾਹੀਦਾ। ਜਦੋਂ ਇਹ ਗੱਲ ਸੁਥਰੇ ਨੇ ਸੁਣੀ, ਹੱਥ ਜੋੜ ਕੇ ਖੜਾ ਹੋਇਆ, ਕਹਿਣ ਲੱਗਾ, ਸੱਚੀ ਪਾਤਸ਼ਾਹ, ਤੁਸਾਂ ਕਿਹੜਾ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਹੈ? ਕਿਸੇ ਨੂੰ ਤਾਂ ਤੁਸੀਂ ਇੰਨਾ ਧਨ ਪਦਾਰਥ ਦੇ ਦਿੱਤਾ ਹੈ, ਤੇ ਕਈ ਗਰੀਬ ਵਿਚਾਰੇ ਭੁੱਖੇ ਮਰਦੇ ਫਿਰਦੇ ਨੇ, ਤੇ ਜੇ ਮੈਂ ਪ੍ਰਸ਼ਾਦ ਕਿਸੇ ਨੂੰ ਥੋੜਾ ਜਾਂ ਬਹੁਤਾ ਵਰਤਾ ਦਿੱਤਾ, ਤੇ ਹੁਣ ਇਹ ਸੰਗਤਾਂ ਰੌਲਾ ਪਾ ਰਹੀਆਂ ਨੇ, ਤੇ ਜੋ ਤੁਸਾਂ ਦਿੱਤਾ ਹੈ ਕਿਸੇ ਨੂੰ ਥੋੜਾ, ਕਿਸੇ ਨੂੰ ਬਹੁਤਾ, ਉਹਦਾ ਕੋਈ ਰੌਲਾ ਨਹੀਂ ਪਾਉਂਦਾ। ਸਾਹਿਬ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਸੁਥਰਿਆ, ਇਹ ਮਨੁੱਖ ਦੇ ਆਪੋ ਆਪਣੇ ਕਰਮਾਂ ਦੀ ਗੱਲ ਹੈ, ਕਿਸਮਤ ਦੀ ਗੱਲ ਹੈ, ਵਿਣ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਜੋ ਕੁਝ ਕਰਮਾਂ ਵਿੱਚ ਲਿਖਿਆ ਮਿਲਣਾ ਉਹੀ ਹੈ, ਪਰ ਫਿਰ ਵੀ ਸਤਿਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਹੁਕਮ ਕੀਤਾ ਹੈ, ਕਾਲ ਖਾਏ ਕਿਛ ਹੱਥਾਂ ਦੇ, ਨਾਨਕ ਰਾਹੋ ਪਛਾਣਿਆ ਸੀ। ਮਨੁੱਖ ਨੂੰ ਮਿਹਨਤ ਕਰਨੀ ਚਾਹੀਦੀ ਹੈ, ਧਰਮ ਦੀ ਕਿਰਤ ਕਰਨੀ ਚਾਹੀਦੀ ਹੈ, ਜਿਹੜੀਆਂ ਲੋੜਾਂ ਨੇ, ਔਰ ਉਹ ਉਹਨੂੰ ਧਰਮ ਦੀ ਕਿਰਤ ਕਰਕੇ, ਸੱਚੀ ਸੁੱਚੀ ਮਿਹਨਤ ਕਰਕੇ ਹੀ ਆਪਣੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਐਵੇਂ ਗਲਤ ਤਰੀਕਾ ਅਖਤਿਆਰ ਕਰਕੇ, ਝੂਠ ਬੋਲ ਕੇ, ਕੱਟ ਤੋਲ ਕੇ, ਬੇਈਮਾਨੀ ਕਰਕੇ, ਕਿਸੇ ਦਾ ਹੱਕ ਖੋਹ ਕੇ ਇਉਂ ਨਹੀਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ। ਇਉਂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਵੀ ਧਰਮ ਦੀ ਕਿਰਤ ਕਰਕੇ ਮਿਹਨਤ ਕਰਕੇ ਅੱਗੇ ਗੁਰਸਿੱਖਾਂ ਨੂੰ ਵੰਡ ਛਕਣ ਦਾ ਉਪਦੇਸ਼ ਦਿੱਤਾ ਸੀ। ਸੋ ਇੱਥੇ ਭਗਤ ਕਬੀਰ ਜੀ ਜੋ ਕੁਝ ਵਾਹਿਗੁਰੂ ਪਰਮੇਸ਼ਰ ਨੇ ਦੇਣਾ ਹੈ ਕਰਮਾਂ ਅਨੁਸਾਰ ਉਹ ਸਾਰੇ ਜੀਵਾਂ ਨੂੰ ਮਿਲ ਹੀ ਰਿਹਾ ਹੈ, ਪਰ ਐਵੇਂ ਕਿਸੇ ਨਾਲ ਈਰਖਾਵਸ਼ ਝਗੜਾ ਕਰਨਾ ਜਾਂ ਕਿਸੇ ਨਾਲ ਸਾੜਾ ਕਰਨਾ ਹੀ ਯੋਗ ਨਹੀਂ ਹੈ। ਲੋ ਭਗਤ ਕਬੀਰ ਜੀ ਕਿਵੇਂ ਸਾਨੂੰ ਉਪਦੇਸ਼ ਦੇ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ।
ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ, ਕਹਿੰਦੇ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਾਹੂ ਦੀਨੇ ਪਾਟ ਪਟੰਬਰ, ਕਿਸੇ ਨੂੰ ਪਾਟ ਦਾ ਅਰਥ ਹੈ ਰੇਸ਼ਮੀ ਵਸਤਰ ਤੇ ਪਟੰਬਰ, ਪਾਟ ਦਾ ਅਰਥ ਹੈ ਸੂਤੀ ਵਸਤਰ ਤੇ ਪਟੰਬਰ ਦਾ ਅਰਥ ਹੈ ਰੇਸ਼ਮੀ ਵਸਤਰ, ਕਿਸੇ ਨੂੰ ਮੌਸਮ ਦੇ ਹਿਸਾਬ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਸੂਤੀ ਵਸਤਰ ਵੀ, ਰੇਸ਼ਮੀ ਕੱਪੜੇ ਵੀ, ਸਿਲਕੀ ਵੀ, ਪਸ਼ਮੀਨੇ ਦੇ ਵੀ, ਭਾਵ ਹਰ ਕਿਸਮ ਦੇ ਕੱਪੜੇ ਦਿੱਤੇ ਹਨ। ਕਾਹੂ ਪਲੰਗ ਨਿਵਾਰਾ, ਤੇ ਕਿਸੇ ਮਾਇਆਧਾਰੀ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਸੌਣ ਵਾਸਤੇ ਨਵਾਰੀ ਪਲੰਗ ਵੀ ਦਿੱਤੇ ਹਨ।
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ।
ਲੋਕ ਕਿਸੇ ਦੇ ਗਲ ਦੇ ਵਿੱਚ ਪਾਉਣ ਵਾਸਤੇ, ਗਰੀ ਦਾ ਅਰਥ ਹੈ ਗਲ ਵਿੱਚ ਪਾਉਣ ਵਾਸਤੇ, ਗੋਦੜੀ ਵੀ ਨਹੀਂ ਹੈ। ਗੋਦੜੀ ਹੁੰਦੀ ਸੀ ਫਟੇ ਪੁਰਾਣੇ ਵਸਤਰ ਦੀਆਂ ਲੀਰਾਂ ਕੱਟ ਕੱਟ ਕੇ ਤੇ ਵਿੱਚ ਰੂੰ ਭਰ ਭਰ ਕੇ ਤੇ ਇੱਕ ਉਹ ਝੱਗੀ ਜੀ ਬਣਾ ਲੈਂਦੇ ਸੀ, ਉਹਨੂੰ ਗੋਦੜੀ ਕਹਿੰਦੇ ਹੈ। ਤੇ ਜਾਂ ਕੁਛ ਵਿਦਵਾਨਾਂ ਨੇ ਗਰੀ ਗੋਦਰੀ ਦਾ ਅਰਥ ਹੈ ਗਰੀ ਦਾ ਅਰਥ ਵੀ ਗਲੀ ਸੜੀ, ਪਾਵ ਫਟੀ ਪੁਰਾਣੀ। ਕਈ ਐਸੇ ਵੀ ਦੁਨੀਆਂ ਦੇ ਵਿੱਚ ਗਰੀਬ ਲੋਕ ਹਨ ਜਿਨ੍ਹਾਂ ਦੇ ਗਲ ਦੇ ਵਿੱਚ ਪਾਉਣ ਵਾਸਤੇ ਕੋਈ ਗਲੀ ਸੜੀ ਫਟੀ ਪੁਰਾਣੀ ਗੋਦੜੀ ਵੀ ਨਹੀਂ ਹੈ। ਕਾਹੂ ਖਾਨ ਪਰਾਰਾ, ਤੇ ਕਈਆਂ ਨੂੰ ਨਵਾਰੀ ਪਲੰਗ ਸੌਣ ਵਾਸਤੇ ਮਿਲੇ ਹੋਏ ਨੇ, ਤੇ ਕਾਹੂ ਖਾਨ ਤੇ ਕਿਸੇ ਨੂੰ ਖਾਨ ਘਰਾਂ ਦੇ ਵਿੱਚ ਸੌਣ ਵਾਸਤੇ ਪਰਾਰਾ ਪਰਾਲੀ ਹੀ ਮਿਲੀ ਹੋਈ ਹੈ। ਗਰੀਬ ਲੋਕ ਪਰਾਲੀ ਦੇ ਉੱਪਰ ਹੀ ਸੌ ਕੇ ਆਪਣਾ ਸਮਾਂ ਬਤੀਤ ਕਰ ਲੈਂਦੇ ਹਨ।
ਅਹਿਰਖ ਵਾਦ ਨਾ ਕੀ ਜੈ ਰੇ ਮਨ, ਸੁਕ੍ਰਿਤ ਕਰ ਕਰ ਲੀ ਜੈ ਰੇ ਮਨ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਐ ਮਨਾ ਅਹਿਰਖ ਵਾਦ, ਵੀ ਗੁੱਸੇ ਦੇ ਵਿੱਚ ਆ ਕੇ ਈਰਖਾ ਵਸ਼ ਕਿਸੇ ਨਾਲ ਝਗੜਾ ਨਾ ਕਰ, ਤੇ ਸ੍ਰੇਸ਼ਟ ਕਿਰਤ ਕਰਿਆ ਕਰ, ਮਿਹਨਤ ਕਰਿਆ ਕਰ, ਦਸਾਂ ਨੌਵਾਂ ਦੀ ਕਮਾਈ ਕਰਿਆ ਕਰ। ਇਸ ਢੰਗ ਦੇ ਨਾਲ ਜੋ ਵੀ ਲੈਣਾ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਤੋਂ ਲੈ ਸਕਦਾ ਹੈ।
ਕੁਮਾਰ ਏਕ ਜੋ ਮਾਟੀ ਗੁੰਦੀ ਬਹੁ ਬਿਦਬਾਨੀ ਲਾਈ।
ਲੋ ਭਗਤ ਜੀ ਕਹਿੰਦੇ ਨੇ ਇਹ ਤੇ ਹੋ ਗਈ ਨਾ ਗੱਲ ਬਸਤਰਾਂ ਦੀ ਤੇ ਹੋਰ ਮਾਲ ਅਸਬਾਬ ਦੀ, ਉਹ ਵੀ ਕਰਮਾਂ ਅਨੁਸਾਰ ਹੀ ਜੀਵ ਨੂੰ ਸਭ ਕੁਛ ਮਿਲਦਾ ਹੈ। ਹੁਣ ਅੱਗੇ ਭਗਤ ਜੀ ਕਹਿੰਦੇ ਨੇ ਹੁਣ ਗੱਲ ਸਰੀਰ ਦੀ ਹੈ। ਕੁਮਾਰਾ ਏਕ ਜੋ ਮਾਟੀ ਗੁੰਦੀ, ਕੁਮਿਆਰ ਕੌਣ ਹੈ? ਅਕਾਲ ਪੁਰਖ। ਉਸਨੇ ਇੱਕ ਮਿੱਟੀ ਗੁੰਨੀ, ਪੰਜਾਂ ਤੱਤਾਂ ਦੀ ਮਿੱਟੀ ਗੁੰਨ ਲਈ, ਬਹੁ ਬਿਦਬਾਨੀ ਲਾਈ ਤੇ ਉਸ ਮਿੱਟੀ ਨੂੰ ਬਹੁਤ ਤਰ੍ਹਾਂ ਦੀ ਬਾਨੀ ਦਾ ਅਰਥ ਹੈ ਰੰਗਤ ਵੀ ਲਾ ਦਿੱਤੀ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਮਿੱਟੀ ਗੁੰਨ ਕੇ ਤੇ ਫਿਰ ਤਰ੍ਹਾਂ ਤਰ੍ਹਾਂ ਉਸ ਮਿੱਟੀ ਨੂੰ ਅੱਗੇ ਰੰਗਤ ਲਾਈ, ਵਨ ਸਵੰਨੀ ਅੱਗੇ ਸ੍ਰਿਸ਼ਟੀ ਪੈਦਾ ਕਰ ਦਿੱਤੀ।
ਕਾਹੂ ਮਹਿ ਮੋਤੀ ਮੁਕਤਾ ਹਲ ਕਾਹੂ ਵਿਆਦ ਲਗਾਈ।
ਲੋ ਭਗਤ ਜੀ ਫਰਮਾਉਂਦੇ ਨੇ ਕਾਹੂ ਮੈਂ ਕਿਸੇ ਸਰੀਰ ਦੇ ਅੰਦਰ ਮੋਤੀਆਂ ਵਰਗੇ ਸੋਹਣੇ ਜਿਹੜੇ ਦੰਦ ਨੇਤਰ ਤੇ ਮੋਤੀਆਂ ਦੀਆਂ ਲੜੀਆਂ ਵਾਂਗੂ ਬੜੇ ਸੁੰਦਰ ਅੰਗ ਪ੍ਰਤੰਗ ਵਾਹਿਗੁਰੂ ਪਰਮੇਸ਼ਰ ਨੇ ਲਾ ਦਿੱਤੇ। ਕਾਹੂ ਵਿਆਦ ਲਗਾਈ ਤੇ ਕਈਆਂ ਨੂੰ ਕੋਈ ਨਾ ਕੋਈ ਐਸੀ ਬਿਮਾਰੀ ਹੀ ਲਾ ਦਿੱਤੀ, ਕਿਉਂਕਿ ਸੰਸਾਰ ਦੇ ਵਿੱਚ ਵੀ ਜਿਹੜੇ ਸਰੀਰ ਵੀ ਬਣੇ ਨੇ ਬਈ ਕਿਸੇ ਦੇ ਤਾਂ ਬੜੇ ਸੋਹਣੇ ਮੋਤੀਆਂ ਵਰਗੇ ਸੁੰਦਰ ਦੰਦ ਚਮਕਦੇ ਨੇ ਤੇ ਲੋਕ ਵੇਖ ਕੇ ਖੁਸ਼ ਹੋ ਜਾਂਦੇ ਨੇ ਤੇ ਕਈਆਂ ਦੇ ਮੂੰਹ ਨੂੰ ਕਈਆਂ ਦੇ ਦੰਦਾਂ ਨੂੰ ਕੋਈ ਕੀੜਾ ਕਰੇੜਾ ਲੱਗਿਆ ਹੁੰਦਾ ਹੈ ਤੇ ਉਹਨੂੰ ਵੇਖ ਵੇਖ ਕੇ ਲੋਕੀ ਨਫ਼ਰਤ ਕਰਦੇ ਨੇ। ਕਈਆਂ ਦੇ ਸਰੀਰ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ, ਕਿਸੇ ਨੂੰ ਕੋਈ ਕੈਂਸਰ ਹੋ ਜਾਂਦਾ ਹੈ, ਕਿਸੇ ਦਾ ਕੋਈ ਅੰਗ ਭੰਗ ਹੋ ਜਾਂਦਾ ਹੈ। ਲਓ ਸਤਿਗੁਰੂ ਕਹਿੰਦੇ ਨੇ ਸਾਰੀਆਂ ਇਹ ਕਿਸਮਤ ਦੀਆਂ ਗੱਲਾਂ ਨੇ, ਇਹ ਕਰਮਾਂ ਦੀਆਂ ਗੱਲਾਂ ਨੇ। ਕਾਹੂ ਮੈਂ ਮੋਤੀ ਮੁਕਤਾਹਲ, ਕਿਸੇ ਮਿੱਟੀ ਵਿੱਚ ਪਾਵ ਦੇਹ ਦੇ ਵਿੱਚ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਲਾ ਦਿੱਤੀਆਂ ਤੇ ਕਿਸੇ ਨੂੰ ਪਾਈ ਉਸਨੇ ਕੋਈ ਨਾ ਕੋਈ ਬਿਮਾਰੀ ਹੀ ਲਾ ਦਿੱਤੀ ਹੈ।
ਸੁਮਹਿ ਧਨ ਰਾਖਨ ਕੋ ਦੀਆ, ਮੁਗਧ ਕਹਿ ਧਨ ਮੇਰਾ।
ਲੋ ਭਗਤ ਜੀ ਕਹਿੰਦੇ ਨੇ ਕੁਛ ਦੁਨੀਆਂ ਦੇ ਵਿੱਚ ਇਹੋ ਜਿਹੇ ਕੰਜੂਸ ਆਦਮੀ ਵੀ ਹਨ ਔਰ ਉਹ ਮਾਇਆ ਇਕੱਠੀ ਹੀ ਕਰੀ ਜਾਂਦੇ ਨੇ, ਨਾ ਤੇ ਉਸ ਤੋਂ ਆਪ ਕੁਛ ਲਾਹਾ ਲੈਂਦੇ ਨੇ, ਨਾ ਹੀ ਕੋਈ ਦੂਜੇ ਦਾ ਕੋਈ ਉਹ ਫਾਇਦਾ ਕਰ ਸਕਦੇ ਨੇ। ਔਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਇਹ ਜੋ ਧਨ ਹੈ ਰਾਖਣ ਕੋ ਦੀਆ, ਉਹਨਾਂ ਨੂੰ ਰੱਖਣ ਵਾਸਤੇ ਸੰਭਾਲਣ ਵਾਸਤੇ ਦਿੱਤਾ। ਇਹਦਾ ਮਤਲਬ ਇਹ ਹੈ ਵੀ ਜਿਵੇਂ ਕੋਈ ਆਪਾਂ ਕੋਈ ਆਪਣੀ ਚੀਜ਼ ਕਿਸੇ ਨੂੰ ਦੇ ਦੇਈਏ ਵੀ ਲੈ ਵੀ ਤੂੰ ਇਹਨੂੰ ਸੰਭਾਲ ਕੇ ਰੱਖੀ, ਔਰ ਉਹ ਆਦਮੀ ਉਸਨੂੰ ਸੰਭਾਲ ਕੇ ਰੱਖਦਾ ਪਰ ਉਹਨੂੰ ਵਰਤਣ ਦੀ ਆਗਿਆ ਨਹੀਂ ਹੁੰਦੀ, ਉਹ ਵਰਤ ਨਹੀਂ ਸਕਦਾ। ਲੋ ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਦੁਨੀਆਂ ਦੇ ਵਿੱਚ ਕੰਜੂਸ ਆਦਮੀ ਨੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਧਨ ਸਾਂਭ ਕੇ ਰੱਖਣ ਵਾਸਤੇ ਦਿੱਤਾ ਹੈ, ਵਰਤਣ ਦੀ ਆਗਿਆ ਨਹੀਂ ਹੈ। ਮੁਗਧ ਕਹਿ ਧਨ ਮੇਰਾ, ਪਰ ਐਸੇ ਮੂਰਖ ਲੋਕ ਨੇ ਦੁਨੀਆਂ ਦੇ ਔਰ ਉਹ ਇਹ ਗੱਲ ਆਖਦੇ ਨੇ ਵੀ ਇਹ ਧਨ ਮੇਰਾ ਹੈ। ਸੂਮ ਆਦਮੀ ਜਿਹੜਾ ਉਹਦੇ ਕੋਲ ਧਨ ਜਮ੍ਹਾਂ ਕਰਕੇ ਰੱਖਿਆ ਹੁੰਦਾ ਹੈ ਉਹ ਸਮਝਦਾ ਤੇ ਇਹ ਹੈ ਧਨ ਮੇਰਾ ਹੈ, ਪਰ ਸਤਿਗੁਰੂ ਭਗਤ ਜੀ ਕਹਿੰਦੇ ਨੇ ਉਹ ਧਨ ਉਸਦਾ ਨਹੀਂ ਹੁੰਦਾ, ਉਹਨੂੰ ਤਾਂ ਸਿਰਫ ਇਹ ਹੁਕਮ ਹੈ ਵੀ ਤੂੰ ਇਹਨੂੰ ਸੰਭਾਲ ਕੇ ਰੱਖਣਾ, ਇਹਨੂੰ ਜਮ੍ਹਾਂ ਕਰਕੇ ਰੱਖਣਾ, ਵਰਤਣਾ ਨਹੀਂ, ਨਾ ਤੂੰ ਇਸ ਤੋਂ ਆਪ ਕੋਈ ਸੁੱਖ ਲੈਣਾ ਨਾ ਹੀ ਦੂਜਿਆਂ ਨੂੰ ਸੁੱਖ ਦੇਣਾ। ਕਿਉਂਕਿ ਸੂਮ ਆਦਮੀ ਦਾ ਸਵਾਈ ਇਹ ਹੁੰਦਾ ਉਹ ਆਪਣੇ ਲਈ ਵੀ ਉਸ ਧਨ ਨੂੰ ਵਰਤ ਨਹੀਂ ਸਕਦਾ, ਦੂਸਰਿਆਂ ਨੂੰ ਦੇਣਾ ਵੀ ਕੀ ਹੈ। ਮਹਾਂਪੁਰਖ ਦੱਸਦੇ ਸਨ ਸੂਮਾਂ ਦੀ ਵੀ ਬੜੀ ਅਸਰਜ ਵਾਰਤਾ ਹੁੰਦੀ ਹੈ। ਕਹਿੰਦੇ ਨੇ ਇੱਕ ਸੂਮ ਦੂਸਰੇ ਸੂਮ ਨੂੰ ਮਿਲਣ ਵਾਸਤੇ ਗਿਆ ਔਰ ਉਹ ਜਦੋਂ ਦੋਵੇਂ ਇਕੱਠੇ ਹੋਏ ਇੱਕ ਸੂਮ ਬੜਾ ਉਦਾਸ ਬੈਠਾ ਸੀ, ਉਹਨੂੰ ਜਾ ਕੇ ਉਹ ਪੁੱਛਣ ਲੱਗਾ ਕਹਿ ਕਿਸ ਤੇਰਾ ਧਨ ਗਯੋ ਕਹਿ ਕਿਸ ਕੀਨੋ ਦਾਨ, ਵੀ ਤੂੰ ਕੀ ਗੱਲ ਹੈ, ਤੇਰਾ ਕੋਈ ਧਨ ਚਲਿਆ ਗਿਆ ਹੈ ਜਾਂ ਤੂੰ ਕੋਈ ਦਾਨ ਕਰ ਬੈਠਾ ਹੈ ਉਸ ਗੱਲ ਦਾ ਅਫਸੋਸ ਕਰ ਰਿਹਾ ਹੈ, ਤੂੰ ਉਦਾਸ ਕਿਉਂ ਹੈ, ਕਹਿ ਕਿਸ ਤੇਰਾ ਧਨ ਗਯੋ ਕਹਿ ਕਿਸ ਕੀਨੋ ਦਾਨ। ਤਾਂ ਅੱਗੋ ਦੂਸਰਾ ਸੂਮ ਕਹਿਣ ਲੱਗਾ ਨਾ ਕਿਸ ਮੇਰਾ ਧਨ ਗਯੋ ਨਾ ਕਿਸ ਕੀਨੋ ਦਾਨ, ਦਾਨ ਕਰਿੰਦੇ ਵੇਖ ਕੇ ਇਨ ਬਿਦ ਪਯੋ ਹੈਰਾਨ, ਮੇਰਾ ਨਾ ਤੇ ਆਪਣਾ ਧਨ ਗਿਆ ਹੈ ਤੇ ਨਾ ਹੀ ਮੈਂ ਕੋਈ ਪੁੰਨ ਦਾਨ ਕੀਤਾ, ਮੈਂ ਤੇ ਉਹਨਾਂ ਨੂੰ ਵੇਖ ਵੇਖ ਕੇ ਹੈਰਾਨ ਹੋ ਰਿਹਾ ਹਾਂ ਜਿਹੜੇ ਲੋਕ ਵੀ ਇੰਨਾ ਇੰਨਾ ਧਨ ਪਦਾਰਥ ਦਾਨ ਕਰੀ ਜਾਂਦੇ ਨੇ। ਇਹ ਸੂਮਾਂ ਦੀ ਗੱਲ ਹੈ, ਸੂਮਾ ਧਨ ਰੱਖਣ ਕੋ ਦੀਆ ਮੁਗਧ ਕਹਿ ਧਨ ਮੇਰਾ। ਮਹਾਂਪੁਰਖ ਇੱਕ ਹੋਰ ਵੀ ਪ੍ਰਸੰਗ ਸੁਣਾਉਂਦੇ ਸਨ, ਕਹਿੰਦੇ ਜਿਹੜੇ ਬਹੁਤੇ ਕੰਜੂਸ ਹੁੰਦੇ ਨੇ ਨਾ ਉਹਨਾਂ ਦੀ ਹਾਲਤ ਇਹੋ ਜਿਹੀ ਬਣ ਜਾਂਦੀ, ਇੱਕ ਹੈ ਸੁਪਨਾ ਦਾਮ ਨਾ ਛੱਡ ਹੈ, ਉਹ ਸੁਪਨੇ ਦੇ ਵਿੱਚ ਵੀ ਮਾਇਆ ਦਾ ਮੋਹ ਨਹੀਂ ਛੱਡਦੇ। ਕਿਸੇ ਕਵੀ ਨੇ ਲਿਖਿਆ ਹੈ ਕੋਈ ਸੂਮ ਆਦਮੀ ਸੀ ਜਦੋਂ ਰਾਤ ਨੂੰ ਸੌਣ ਲੱਗਿਆ ਉਹਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਕਿਸੇ ਬ੍ਰਾਹਮਣ ਨੇ ਆ ਕੇ ਉਸਨੂੰ ਆਸੀਸ ਦਿੱਤੀ ਤੇ ਜਦੋਂ ਆਸੀਸ ਦਿੱਤੀ ਤੇ ਫਿਰ ਇਹ ਉਸਨੂੰ ਖੁਸ਼ ਹੋ ਕੇ ਇੱਕ ਰੁਪਈਆ ਦੇਣ ਲੱਗਿਆ ਤੇ ਜਦੋਂ ਰੁਪਈਆ ਦੇਣ ਲੱਗਿਆ ਤੇ ਅਚਾਨਕ ਉਹਦੀ ਅੱਖ ਖੁੱਲ ਗਈ ਸੂਮ ਆਦਮੀ ਦੀ, ਤੇ ਉਸ ਵੇਲੇ ਉਹ ਸੂਮ ਆਦਮੀ ਨੇ ਜਦੋਂ ਅੱਖ ਖੁੱਲ੍ਹੀ ਉੱਠ ਕੇ ਕੀ ਵੇਖਿਆ, ਕਹਿਣ ਲੱਗਾ ਵੀ ਕਿਤੇ ਸੱਚਮੁੱਚ ਤਾਂ ਨਹੀਂ ਮੇਰਾ ਰੁਪਈਆ ਕਿਤੇ ਕੋਈ ਕਿਸੇ ਨੂੰ ਦਿੱਤਾ ਗਿਆ। ਤੇ ਜਦੋਂ ਅੱਖ ਖੁੱਲ੍ਹੀ ਤੇ ਉਸ ਵੇਲੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਜੇ ਕਿਧਰੇ ਅੱਜ ਮੈਂ ਸੁੱਤਾ ਹੀ ਰਹਿ ਜਾਂਦਾ ਤੇ ਸੁਪਨੇ ਦੇ ਵਿੱਚ ਬ੍ਰਾਹਮਣ ਨੇ ਰੁਪਈਆ ਲੈ ਜਾਣਾ ਸੀ, ਚੰਗਾ ਹੋ ਗਿਆ ਮੈਨੂੰ ਜਾਗ ਆ ਗਈ, ਅੱਖ ਖੁੱਲ੍ਹ ਗਈ, ਮੇਰਾ ਰੁਪਈਆ ਬਚ ਗਿਆ। ਇਹੋ ਜਿਹੇ ਲੋਕ ਵੀ ਪਏ ਨੇ। ਕਿਸੇ ਕਵੀ ਨੇ ਉਹ ਸੂਮ ਦੇ ਉੱਤੇ ਇੱਕ ਛੰਦ ਲਿਖਿਆ ਹੈ, ਸੌਣ ਲੱਗਿਓ ਜਬ ਰਹਿਣ ਮੈਂ ਸੂਮ ਕੋ, ताही समय सुपना आयो भैया, आन आशीष करी दिजने एम, राजी रखे तुमको जग मैया, देन लग्यो तब एक रुपया, ताही समय अखियां खुल गईया। ते फिर अखीर ते उन्हें किवें अफसोस जाहर कीता, आहारे दैया कहां कर दैया, जो जागना आती तो जात रुपया। ये सूमा दी वार्ता है। लो इत्थे भगत जी फरमाउंदे ने, सूम आदमी नू वाहिगुरु परमेशर ने तन सांभ के रखण वास्ते दिता, वरतण वास्ते नहीं, पर ओ मूर्ख समझदा तन मेरा है।
जम का डंड मूंड मह लागै, खिन मह करै नबेरा।
लो हजूर कहिंदे ने, जदों जमा दा डंडा मूंड सिर दे विच आके लगदा है, ते खिन मह करै नबेरा, उसे वेले खिन दे विच ही ओ नबेड़ा कर दिंदा, इंसाफ कर दिंदा। क्योंकि जदों आदमी अखां मीट जांदा है, उसे वेले उसके धन दे मालक होर बन जांदे ने। जिस धन नूं ओ अपना समझदा है, ਉਹ ਬੇਗਾਨਾ ਹੋ ਜਾਂਦਾ ਹੈ। ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਆ ਕੇ ਲੱਗਦਾ, ਉਸੇ ਵੇਲੇ ਨਿਬੇੜਾ ਹੋ ਜਾਂਦਾ ਵੀ ਇਹ ਤਨ ਤੇਰਾ ਨਹੀਂ, ਇਹ ਕਿਸੇ ਹੋਰ ਦਾ ਹੀ ਸੀ।
ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਦੁਨੀਆਂ ਦੇ ਵਿੱਚ ਲੋਕ ਤਾਂ ਹੋਰ ਵੀ ਬਥੇਰੇ ਨੇ, ਗੁਣੀ ਗਿਆਨੀ ਵੀ ਹਨ, ਪਰ ਭਗਤ ਸਾਰਿਆਂ ਤੋਂ ਉੱਤਮ ਸਦਵਾਉਂਦੇ ਨੇ। ਕਿਉਂਕਿ ਗੁਰਬਾਣੀ ਦਾ ਇਹ ਫੈਸਲਾ ਹੈ, ਪੰਡਤ ਸੂਰ ਸ਼ਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਕੋਈ ਵਿਦਵਾਨ, ਕੋਈ ਸੂਰਮਾ, ਕੋਈ ਰਾਜਾ ਮਹਾਰਾਜਾ ਪਰਮੇਸ਼ਰ ਦੇ ਪਿਆਰਿਆਂ ਦੇ ਤੁਲ ਨਹੀਂ ਹੋ ਸਕਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਥੇ ਭਗਤ ਜੀ ਕਹਿੰਦੇ ਨੇ, ਜਿਹੜੇ ਸਾਰੇ ਜਨਾਂ ਦੇ ਵਿੱਚੋਂ ਵਾਹਿਗੁਰੂ ਦੇ ਭਗਤ ਉੱਤਮ ਸਦਾਉਂਦੇ ਹਨ। ਕਿਉਂ? ਆਗਿਆ ਮਨ ਸੁਖ ਪਾਈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਮੰਨ ਕੇ, ਉਹਦੀ ਰਜ਼ਾ ਦੇ ਵਿੱਚ ਰਹਿ ਕੇ ਆਤਮਕ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ।
ਜੋ ਤਿਸ ਭਾਵੈ ਸਤਕਾਰ ਮਨ, ਭਾਣਾ ਮਨ ਵਸਾਈ।
ਲੋ ਹਜ਼ੂਰ ਕਹਿੰਦੇ ਨੇ, ਜੋ ਉਸ ਮਾਲਕ ਨੂੰ ਪਾਉਂਦਾ ਹੈ, ਉਸ ਨੂੰ ਸਤ ਕਰਕੇ ਮੰਨਦੇ ਨੇ, ਭਾਵ ਵਾਹਿਗੁਰੂ ਦਾ ਭਾਣਾ, ਉਹਦਾ ਹੁਕਮ ਸਤ ਬਚਨ ਕਹਿ ਕੇ ਪ੍ਰਵਾਨ ਕਰਦੇ ਨੇ। ਪਾਣਾ ਮਨ ਵਸਾਈ, ਤੇ ਵਾਹਿਗੁਰੂ ਦੇ ਪਾਣੇ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਦੇ ਹਨ।
ਕਹਿ ਕਬੀਰ ਸੁਣਹੋ ਰੇ ਸੰਤ ਹੋ, ਮੇਰੀ ਮੇਰੀ ਝੂਠੀ।
ਲੋ ਭਗਤ ਕਬੀਰ ਜੀ ਅਖੀਰ ਤੇ ਕਹਿੰਦੇ ਨੇ, ਮੂਹਰੇ ਕੋਈ ਸੰਤ ਮਹਾਤਮਾ ਬੈਠੇ ਨੇ, ਵੀ ਐ ਸੰਤੋ ਸੁਣੋ, ਇਹ ਜਿਹੜੀ ਸਾਰੀ ਸਿੱਖਿਆ ਹੈ, ਸਾਰੀ ਵਾਰਤਾ ਹੈ, ਮੇਰੀ ਮੇਰੀ ਝੂਠੀ। ਜੋ ਮਨੁੱਖ ਮੇਰੀ ਮੇਰੀ ਕਰ ਰਿਹਾ ਹੈ ਨਾ, ਮੇਰੀ ਮੇਰੀ ਕੈਰੋਂ ਕਰਦੇ ਦੁਰਯੋਧਨ ਸੇ ਭਾਈ, ਇਹ ਮੇਰੀ ਮੇਰੀ ਕਰਨੀ ਝੂਠੀ ਹੈ।
ਚਰਗਟ ਫਾਰ ਚਟਾਰਾ ਲੈ ਗਯੋ, ਤਰੀ ਤਾਗਰੀ ਛੁੱਟੀ।
ਲੋ ਭਗਤ ਜੀ ਕਹਿੰਦੇ ਨੇ, ਜਦੋਂ ਜਮ ਰੂਪ ਬਿੱਲਾ ਆਉਂਦਾ ਹੈ, ਚਿਰਗਟ ਦਾ ਅਰਥ ਹੈ ਪਿੰਜਰਾ, ਇੱਕ ਤਾਂ ਪਿੰਜਰਾ ਲੋਹੇ ਦੀਆਂ ਤਾਰਾਂ ਦਾ ਹੁੰਦਾ ਹੈ ਨਾ, ਤੇ ਇੱਕ ਪਿੰਜਰਾ ਸੂਤ ਦੇ ਤਾਗਿਆਂ ਦਾ ਵੀ ਪਰੋ ਕੇ ਬਣਾਇਆ ਜਾਂਦਾ ਹੈ, ਜਿਹਦੇ ਵਿੱਚ ਚਿੜੀਆਂ ਨੂੰ ਜਾਂ ਹੋਰ ਛੋਟੇ ਜਾਨਵਰਾਂ ਨੂੰ ਤਾੜ ਕੇ ਰੱਖਿਆ ਜਾਂਦਾ ਹੈ। ਲੋ ਭਗਤ ਜੀ ਕਹਿੰਦੇ ਨੇ, ਇੱਥੇ ਚਿਰਗੜ ਦਾ ਅਰਥ ਹੈ ਵੀ ਜਿਹੜਾ ਸੂਤ ਦੇ ਤਾਗਿਆਂ ਦਾ ਉਣਿਆ ਹੋਇਆ ਪਿੰਜਰਾ, ਚਿਰਗਟ ਫਾਰ, ਉਸ ਪਿੰਜਰੇ ਨੂੰ, ਫਾਰ ਦਾ ਅਰਥ ਹੈ ਪਾੜ ਕੇ, ਪਿੰਜਰੇ ਨੂੰ ਪਾੜ ਕੇ ਚਟਾਰਾ ਲੈ ਗਏ, ਤੇ ਚਟਾਰਾ ਦਾ ਅਰਥ ਉਹਦੇ ਵਿੱਚ ਇੱਕ ਚਿੜਾ ਸੀ, ਉਹਨੂੰ ਲੈ ਗਿਆ। ਜਮ ਬਿੱਲਾ ਹੈ ਤੇ ਪਿੰਜਰਾ ਸਰੀਰ ਹੈ, ਇਹ ਸਰੀਰ ਰੂਪੀ ਪਿੰਜਰੇ ਨੂੰ ਪਾੜ ਕੇ ਜਮ ਰੂਪ ਬਿੱਲਾ, ਇਹਦੇ ਵਿੱਚੋਂ ਚਟਾਰਾ ਕੀ ਲੈ ਗਿਆ, ਜੀਵ ਆਤਮਾ ਨੂੰ ਕੱਢ ਕੇ ਲੈ ਗਿਆ। ਤਰੀ ਤਾਗਰੀ ਛੁੱਟੀ, ਤੇ ਜਿਹੜੀਆਂ ਉਸ ਚਿੜੇ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਸਨ, ਪਾਣੀ ਵਾਲੀ ਠੁੱਠੀ ਸੀ ਤੇ ਦੂਸਰੀ ਜਿਹੜੀ ਕੋਈ ਦਾਣਿਆਂ ਵਾਲੀ ਠੁੱਠੀ ਸੀ, ਉਹ ਤਰੀ ਤਾਗਰੀ ਉੱਥੇ ਛੁੱਟੀ ਰਹਿ ਗਈ। ਇਹਦਾ ਮਤਲਬ ਇਹ ਹੈ, ਜਦੋਂ ਜਮ ਦੂਤ ਆਉਂਦਾ ਹੈ, ਸਰੀਰ ਰੂਪੀ ਪਿੰਜਰੇ ਨੂੰ ਪਾੜ ਕੇ ਵਿੱਚੋਂ ਜੀਵ ਆਤਮਾ ਰੂਪੀ ਚਿੜੇ ਨੂੰ ਕੱਢ ਕੇ ਲੈ ਜਾਂਦਾ ਹੈ, ਤੇ ਆਹ ਜਿਹੜੀਆਂ ਤਰੀ ਤਾਗਰੀ ਦਾ ਅਰਥ ਹੈ ਵੀ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਹੁੰਦੀਆਂ ਨੇ, ਜਾਂ ਕੋਈ ਆਪਾਂ ਭੋਜਨ ਛਕਦੇ ਹਾਂ, ਪਾਣੀ ਦਾ ਗਲਾਸ ਤੇ ਦਾਲ ਸਬਜ਼ੀ ਵਾਲੀਆਂ ਕੌਲੀਆਂ ਠੂਠੀਆਂ ਮੂਹਰੇ ਹੀ ਪਈਆਂ ਰਹਿ ਜਾਂਦੀਆਂ ਨੇ। ਤੇ ਫਿਰ ਲੋਕ ਗੱਲਾਂ ਕਰਦੇ ਨੇ, ਕਹਿੰਦੇ ਬਸ ਬਈ ਉਹ ਬਸ ਉਹਨੇ ਚਾਹ ਦੀ ਘੁੱਟ ਭਰੀ, ਬਸ ਉਹਦੇ ਨਾਲ ਹੀ ਪੂਰਾ ਹੋ ਗਿਆ। ਤੇ ਕਈ ਵਾਰੀ ਇਹ ਵੀ ਕਹਿ ਦਿੰਦੇ ਨੇ ਲੈ ਵੀ ਗਰਾਹੀ ਤੋੜ ਕੇ ਮੂੰਹ ਵਿੱਚ ਹੀ ਪਾਉਣ ਲੱਗਿਆ ਸੀ ਤੇ ਬਸ ਉਦੋਂ ਹੀ ਸੱਦਾ ਆ ਗਿਆ। ਭਾਵ ਸਭ ਕੁਛ ਮੂਹਰੇ ਪਦਾਰਥ ਧਰੇ ਧਰਾਏ ਰਹਿ ਜਾਂਦੇ ਨੇ ਤੇ ਸਭ ਕੁਛ ਛੱਡ ਕੇ ਜਾਣਾ ਪੈਂਦਾ ਹੈ।
ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ।
ਲੋ ਭਗਤ ਕਬੀਰ ਜੀ ਹੁਣ ਅੱਗੇ ਕਾਜੀ ਦੇ ਨਾਲ ਕੁਛ ਵਾਰਤਾਲਾਪ ਹੋਇਆ ਉਹਨੂੰ ਉਸ ਅਗਲੇ ਸ਼ਬਦ ਵਿੱਚ ਬਿਆਨ ਕਰਦੇ ਹਨ। ਸਿਧਾਂਤ ਰੂਪ ਪੰਕਤੀ ਹੈ, ਕਾਜੀ ਬੋਲਿਆ ਬਣ ਨਹੀਂ ਆਵੇ। ਕਾਜੀ ਕਹਿਣ ਲੱਗਾ ਤੁਸੀਂ ਮੁਸਲਮਾਨ ਬਣੋ ਤਾਂ ਹੀ ਤੁਸੀਂ ਬਿਸ਼ਤਾਂ ਦੇ ਅਧਿਕਾਰੀ ਬਣ ਸਕਦੇ ਹੋ, ਕਿਉਂਕਿ ਮੁਸਲਮਾਨ ਹੀ ਬਿਸ਼ਤਾਂ ਦੇ ਅਧਿਕਾਰੀ ਨੇ, ਬਾਕੀ ਤੇ ਕਾਫਰਾਂ ਨੂੰ ਦੋਜਕ ਦੇ ਵਿੱਚ ਹੀ ਜਾਣਾ ਪੈਂਦਾ ਹੈ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਭਗਤ ਜੀ ਕਹਿਣ ਲੱਗੇ ਕਾਜੀ ਬੋਲਿਆ ਬਣ ਨਹੀਂ ਆਵੇ। ਕਹਿੰਦੇ ਕਾਜੀ ਸਾਹਿਬ ਤੁਸੀਂ ਜੋ ਕੁਛ ਬੋਲਿਆ ਹੈ ਬਣ ਨਹੀਂ ਆਵੇ, ਇਹ ਤੁਹਾਨੂੰ ਬਣ ਨਹੀਂ ਆਉਂਦਾ, ਭਾਵ ਇਹ ਤੁਹਾਡੇ ਮੂੰਹੋਂ ਇਹ ਬੋਲਣਾ ਫੱਬਦਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਵਿਤਕਰੇ ਦੀਆਂ ਲੋਭ ਲਾਲਚ ਦੀਆਂ ਗੱਲਾਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਜਿਵੇਂ ਕਿ ਮੁਸਲਮਾਨ ਲੋਕ ਇਹ ਵੀ ਕਹਿੰਦੇ ਨੇ ਜਿਹੜਾ ਮੁਸਲਮਾਨ ਬਣ ਜਾਂਦਾ ਹੈ ਉਹ ਬਿਸ਼ਤਾਂ ਵਿੱਚ ਜਾਂਦਾ ਹੈ, ਉਹਨੂੰ 70-70 ਹੂਰਾਂ ਮਿਲਦੀਆਂ ਨੇ। ਪਰ ਮਹਾਂਪੁਰਖ ਬਿਲਾਸ ਨਾਲ ਕਹਿੰਦੇ ਸਨ, ਕਹਿੰਦੇ ਜੇ 70-70 ਹੂਰਾਂ ਦੇ ਨਾਲ ਜੇ 70-70 ਹੂਰੇ ਮਿਲਣ ਲੱਗ ਪਏ ਫੇਰ ਕੀ ਕਰਨਗੇ। ਕਾਜੀ ਬੋਲਿਆ ਬਣ ਨਹੀਂ ਆਵੇ, ਕਾਜੀ ਸਾਹਿਬ ਜੋ ਕੁਛ ਤੁਸੀਂ ਇਹ ਝੂਠ ਤੂਫਾਨ ਬੋਲਿਆ ਤੁਹਾਨੂੰ ਫੱਬਦਾ ਨਹੀਂ, ਤੁਹਾਨੂੰ ਬਣ ਨਹੀਂ ਆਉਂਦਾ, ਤੁਹਾਡੇ ਮੂੰਹੋਂ ਇਹ ਗੱਲਾਂ ਨਿਕਲਣੀਆਂ ਚੰਗੀਆਂ ਨਹੀਂ ਲੱਗਦੀਆਂ, ਇਸ ਲਈ ਗੱਲ ਸੋਚ ਵਿਚਾਰ ਕੇ ਤੁਹਾਨੂੰ ਕਰਨੀ ਚਾਹੀਦੀ ਹੈ। ਲਓ ਜੋ ਉਸ ਕਾਜੀ ਦੇ ਨਾਲ ਵਾਰਤਾਲਾਪ ਹੋਇਆ ਤੇ ਇੱਥੇ ਭਗਤ ਜੀ ਫਰਮਾਉਂਦੇ ਹਨ
ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ।
ਭਗਤ ਜੀ ਉਸ ਕਾਜੀ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਐ ਕਾਜੀ ਸਾਹਿਬ ਹਮ ਮਸਕੀਨ, ਮਸਕੀਨ ਕਹਿੰਦੇ ਨੇ ਆਜਿਜ਼ ਨੂੰ, ਕਿਸੇ ਗਰੀਬ ਨੂੰ, ਕਿਸੇ ਯਤੀਮ ਨੂੰ। ਹਮ ਮਸਕੀਨ ਅਸੀਂ ਤੇ ਆਜਿਜ਼ ਹਾਂ, ਨਿਮਾਣੇ ਹਾਂ, ਖੁਦਾਈ ਬੰਦੇ ਅਸੀਂ ਤੇ ਨਚੀਜ ਖੁਦਾ ਦੇ ਬੰਦੇ ਹਾਂ, ਰੱਬ ਦੇ ਸੇਵਕ ਹਾਂ। ਤੁਮ ਰਾਜਸ ਮਨ ਭਾਵੈ, ਪਰ ਤੈਨੂੰ ਕਹਿੰਦੇ ਰਾਜਸ ਦਾ ਅਰਥ ਹੈ ਵੀ ਰਜੋ ਗੁਣ, ਸ਼ਾਹੀ ਠਾਠ ਬਾਠ ਰੋਬ ਦਾਬ ਚੰਗਾ ਲੱਗਦਾ ਮਨ ਵਿੱਚ। ਅਸੀਂ ਤੇ ਆਜਿਜ਼ ਨਿਮਾਣੇ ਜੇ ਖੁਦਾ ਦੇ ਬੰਦੇ ਹਾਂ, ਰੱਬ ਦੇ ਬੰਦੇ ਹਾਂ, ਪਰ ਤੈਨੂੰ ਸ਼ਾਹੀ ਠਾਠ ਬਾਠ ਮਨ ਵਿੱਚ ਚੰਗਾ ਲੱਗਦਾ, ਇਸ ਲਈ ਤੇਰਾ ਤੇ ਸਾਡਾ ਇਹ ਜਿਹੜਾ ਸੁਭਾਅ ਹੈ ਉਹ ਰਲਦਾ ਨਹੀਂ ਹੈ। ਅਸੀਂ ਤੇ ਮਸਕੀਨ ਆਜਿਜ਼ ਨਿਮਾਣੇ ਰੱਬ ਦੇ ਬੰਦੇ ਹਾਂ, ਤੇ ਤੂੰ ਵੱਡੇ ਵੱਡੇ ਰਾਜੇ ਮਹਾਰਾਜੇ ਬਾਦਸ਼ਾਹਾਂ ਦੇ ਨਾਲ ਯਾਰੀਆਂ ਪਾਈਆਂ ਹੋਈਆਂ ਨੇ, ਤੈਨੂੰ ਇਹ ਰਾਜਸ ਰਜੋ ਗੁਣ ਹੀ ਮਨ ਦੇ ਵਿੱਚ ਚੰਗਾ ਲੱਗਦਾ ਹੈ। ਤੇ ਕੁਛ ਜਿਹੜੇ ਆਪਣੇ ਪੁਰਾਣੇ ਵਿਦਵਾਨ ਸਨ ਤੇ ਉਹਨਾਂ ਦੇ ਵਿੱਚ ਕੁਛ ਸਰੂਪਾਂ ਦੇ ਵਿੱਚ ਵੀ ਪੁਰਾਣੇ ਜਿਹੜੇ ਸਰੂਪ ਨੇ ਉਹਨਾਂ ਦੇ ਵਿੱਚ ਦੂਸਰਾ ਪਾਠ ਵੀ ਮਿਲਦਾ ਹੈ, ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸ ਮਨ ਭਾਵੈ। ਉਹ ਤੁਮਰਾ ਸ਼ਬਦ ਰਾਰੇ ਨੂੰ ਪਿੱਛੇ ਜੋੜ ਕੇ ਤੁਮਰਾ ਜਸ ਮਨ ਭਾਵੈ। ਭਗਤ ਜੀ ਕਹਿੰਦੇ ਨੇ ਹਮ ਮਸਕੀਨ ਖੁਦਾਈ ਬੰਦੇ, ਇਹ ਵਾਹਿਗੁਰੂ ਨੂੰ ਸੰਬੋਧਨ ਕਰਕੇ ਅਰਥ ਲੱਗੇਗਾ। ਹੇ ਵਾਹਿਗੁਰੂ ਜੀ, ਅਸੀਂ ਤੇ ਆਜਿਜ਼ ਤੇ ਨਿਮਾਣੇ ਤੁਹਾਡੇ ਰੱਬ ਦੇ ਬੰਦੇ ਹਾਂ, ਤੁਮਰਾ ਜਸ ਮਨ ਭਾਵੈ, ਪਰ ਤੁਹਾਡਾ ਜਸ ਹੀ ਸਾਡੇ ਮਨ ਦੇ ਵਿੱਚ ਪਾਉਂਦਾ, ਅਸੀਂ ਤੁਹਾਡਾ ਹੀ ਜਸ ਕਰਨਾ ਪਸੰਦ ਕਰਦੇ ਹਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹੋ। ਤੇ ਕੁਛ ਪਰਾਚੀਨ ਵਿਦਵਾਨਾਂ ਨੇ ਤੁਮਰਾ ਜਸ ਮਨ ਭਾਵੈ ਇਸ ਪਾਠ ਨੂੰ ਸਹੀ ਮੰਨਿਆ ਹੈ, ਪਰ ਜਿਹੜੇ ਡਾਕਟਰ ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ ਆਦਿਕ ਜਿਹੜੇ ਹੋਰ ਵਿਦਵਾਨ ਨੇ, ਉਹ ਕਹਿੰਦੇ ਨੇ ਕਾਜੀ ਦੇ ਨਾਲ ਵਾਰਤਾਲਾਪ ਹੋ ਰਹੀ ਹੈ, ਇਹ ਕੋਈ ਵਾਹਿਗੁਰੂ ਦੀ ਜਸ ਤਾਰੀਫ ਦੀ ਗੱਲ ਨਹੀਂ ਹੋ ਰਹੀ, ਇਸ ਲਈ ਰਾਜਸ ਪਾਠ ਹੀ ਪ੍ਰਕਰਨ ਦੇ ਅਨੁਸਾਰ ਵਧੇਰੇ ਟੁੱਕਦਾ। ਸੋ ਰਹੋ ਵਿਚਾਰ, ਹਮ ਮਸਕੀਨ ਖੁਦਾਈ ਬੰਦੇ। ਭਗਤ ਜੀ ਕਹਿੰਦੇ ਨੇ ਕਾਜੀ ਸਾਹਿਬ ਅਸੀਂ ਤੇ ਬੜੇ ਆਜਿਜ਼ ਨਿਮਾਣੇ ਤੇ ਨਿਤਾਣੇ ਖੁਦਾ ਦੇ ਦਾਸ ਹਾਂ, ਤੁਮ ਰਾਜਸ ਮਨ ਭਾਵੈ, ਪਰ ਤੈਨੂੰ ਰਜੋ ਗੁਣ, ਸ਼ਾਹੀ ਠਾਠ ਬਾਠ ਰੱਖਣਾ ਮਨ ਵਿੱਚ ਚੰਗਾ ਲੱਗਦਾ ਹੈ।
ਅੱਲਹ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ।
ਭਗਤ ਜੀ ਕਹਿੰਦੇ ਨੇ ਅਵਲ ਸਭ ਤੋਂ ਪਹਿਲਾਂ ਅੱਲਾ ਖੁਦਾ ਹੈ, ਸਭ ਤੋਂ ਪਹਿਲਾਂ ਉਹ ਅੱਲਾ ਤਾਲਾ ਖੁਦਾ ਹੀ ਹੈ। ਦੀਨ ਕੋ ਸਾਹਿਬ, ਜੋ ਤੁਹਾਡੇ ਦੀਨ ਮਜ਼ਹਬ ਦਾ ਮਾਲਕ ਵੀ ਹੈ, ਤੁਸੀਂ ਉਸ ਖੁਦਾ ਨੂੰ ਆਪਣੇ ਦੀਨ ਮਜ਼ਹਬ ਦਾ ਮਾਲਕ ਸਮਝਦੇ ਹੋ। ਜ਼ੋਰ ਨਹੀਂ ਫੁਰਮਾਵੈ, ਪਰ ਉਹ ਅੱਲਾ, ਉਹ ਖੁਦਾ, ਉਹ ਵਾਹਿਗੁਰੂ ਕਿਸੇ ਤੇ ਜ਼ੋਰ ਕਰਨ ਦੀ ਆਗਿਆ ਨਹੀਂ ਦਿੰਦਾ, ਕਿਸੇ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਆਗਿਆ ਨਹੀਂ ਦਿੰਦਾ। ਉਹ ਰੱਬ ਇਹ ਨਹੀਂ ਕਹਿੰਦਾ ਤੁਸੀਂ ਕਿਸੇ ਧੱਕੇ ਦੇ ਨਾਲ ਕਿਸੇ ਦਾ ਧਰਮ ਪਰਿਵਰਤਨ ਕਰੋ। ਮੁਸਲਮਾਨ ਐਸਾ ਕਰਦੇ ਨੇ, ਇਸੇ ਲਈ ਭਗਤ ਕਬੀਰ ਜੀ ਨੇ ਉਸ ਕਾਜ਼ੀ ਨੂੰ ਆਖਿਆ ਵੀ ਜਿਸ ਅੱਲਾ ਨੂੰ, ਜਿਸ ਖੁਦਾ ਨੂੰ ਤੁਸੀਂ ਦੀਨ ਦਾ ਸਾਹਿਬ ਮੰਨਦੇ ਹੋ, ਉਹ ਕਿਸੇ ਤੇ ਧੱਕਾ ਕਰਨਾ, ਜਬਰੀ ਕਿਸੇ ਦਾ ਧਰਮ ਪਰਿਵਰਤਨ ਕਰਨਾ, ਇਸ ਗੱਲ ਦੀ ਆਗਿਆ ਨਹੀਂ ਦਿੰਦਾ।
ਕਾਜ਼ੀ ਬੋਲਿਆ ਬਨ ਨਹੀਂ ਆਵੈ ਰਹਾਓ।
ਭਗਤ ਜੀ ਕਹਿੰਦੇ ਨੇ ਕਾਜ਼ੀ ਸਾਹਿਬ, ਜੋ ਕੁਝ ਤੁਸੀਂ ਮੂੰਹੋਂ ਬਚਨ ਬੋਲਿਆ ਨਾ, ਇਹ ਤੁਹਾਡੇ ਮੂੰਹੋਂ ਬਣਦਾ ਨਹੀਂ ਹੈ, ਇਹ ਫਬਦਾ ਨਹੀਂ ਹੈ, ਤੁਹਾਨੂੰ ਇਸ ਤਰ੍ਹਾਂ ਦਾ ਬੋਲਣਾ ਚੰਗਾ ਨਹੀਂ ਲੱਗਦਾ। ਤੁਹਾਡੇ ਵਰਗੇ ਜਿਹੜੇ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਮੰਨਦੇ ਨੇ, ਮੋਢੀ ਮੰਨਦੇ ਨੇ, ਉਹਨਾਂ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਵਿਤਕਰੇ ਵਾਲੀਆਂ ਗੱਲਾਂ ਨਿਕਲਣੀਆਂ ਚੰਗੀਆਂ ਨਹੀਂ ਲੱਗਦੀਆਂ।